ਸਤਨਾਮ ਸ੍ਰੀ ਵਾਹਿਗੁਰੂ ਜੀਓ। ਧਨਾਸਰੀ ਮਹੱਲਾ ਪੰਜਵਾਂ। ਵੱਡੇ ਵੱਡੇ ਰਾਜਨ ਯਾਰ ਭੂਮਨ, ਤਾਕੀ ਤ੍ਰਿਸ਼ਨ ਨਾ ਪੂਜੀ। ਲਪਟ ਰਹੇ ਮਾਇਆ ਰੰਗ ਮਾਤੇ, ਲੋਚਨ ਕਛੂ ਨਾ ਸੂਜੀ। ਵਿਖਿਆ ਮੈਂ ਕਿਨਹੀ ਤ੍ਰਿਪਤ ਨਾ ਪਾਈ, ਜੋ ਪਾਵਕ ਈਂਦਨ ਨਹੀਂ ਧਰਾਪੈ, ਬਿਨ ਹਰ ਕਹਾਂ ਅਘਾਈ। ਵਿਖਿਆ ਮੈਂ ਕਿਨਹੀ ਤ੍ਰਿਪਤ ਨ ਪਾਈ, ਜੋ ਪਾਵਕ ਇੰਦਰ ਨਹੀਂ ਧਰਾਪੈ, ਬਿਨ ਹਰ ਕਹਾਂ ਅਘਾਈ ਰਹਾਉ। ਵੱਡੇ ਵੱਡੇ ਰਾਜਨ ਅਰ ਭੂਮਨ, ਤਾਕੀ ਤ੍ਰਿਸ਼ਨਾ ਬੂਜੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਖਾਲਸਾ ਸਤਸੰਗਤ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ, ਅੰਮ੍ਰਿਤ ਵੇਲੇ ਦੇ ਸੁਹਾਵਣੇ ਸਮੇਂ ਅੰਦਰ ਸਤਿਗੁਰੂ ਦੇ ਪਾਵਨ ਪਵਿੱਤਰ ਸੋਹਣੇ ਦਰਬਾਰ ਦੀਆਂ ਆਪਾਂ ਹਾਜ਼ਰੀਆਂ ਭਰ ਰਹੇ ਹਾਂ। ਅੰਮ੍ਰਿਤ ਵੇਲਾ ਸੱਚ ਨਾਉ, ਵਡਿਆਈ ਵਿਚਾਰ ਕਰਮੀ ਆਵੇ ਕੱਪੜਾ ਨਦਰੀ ਮੋਖ ਦੁਆਰ। ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ, ਸ਼ਾਂਤੀ ਦੇ ਸੋਮੇ, ਮਹਾਨ ਪਰਉਪਕਾਰੀ ਸਤਿਗੁਰੂ ਧਨਾਸਰੀ ਰਾਗ ਦੇ ਅੰਦਰ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਸਤਿਗੁਰੂ ਦੇ ਚਰਨਾਂ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਹੇ ਗਰੀਬਨ ਵਾਜ ਸਤਿਗੁਰੂ ਜੀ, ਆਪ ਕਿਰਪਾ ਕਰੋ, ਸਾਨੂੰ ਇਹ ਦੱਸੋ ਸਾਡੇ ਮਨ ਦੀ ਤ੍ਰਿਪਤੀ ਕਿਵੇਂ ਹੋ ਸਕਦੀ ਹੈ, ਕਿਉਂਕਿ ਇੱਕ ਤਨ ਦੀ ਭੁੱਖ ਹੈ, ਦੂਸਰੀ ਮਨ ਦੀ ਭੁੱਖ ਹੈ। ਜੇ ਸਰੀਰ ਨੂੰ ਭੁੱਖ ਲੱਗਦੀ ਹੈ, ਅਸੀਂ ਭੋਜਨ ਛਕਦੇ ਹਾਂ, ਉਹਦੇ ਨਾਲ ਕੁਝ ਸਮਾਂ ਤ੍ਰਿਪਤੀ ਮਿਲ ਜਾਂਦੀ ਹੈ, ਪਰ ਮਨ ਨਹੀਂ ਰੱਜਦਾ। ਮਨ ਨੂੰ ਤ੍ਰਿਪਤੀ ਕਿਵੇਂ ਹਾਸਲ ਹੋ ਸਕਦੀ ਹੈ? ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਰਹਾਉ ਦੀਆਂ ਪੰਕਤੀਆਂ ਵਿੱਚ ਫਰਮਾਉਂਦੇ ਹਨ, ਵਿਖਿਆ ਮੈਂ ਕਿਨਹੀ ਤ੍ਰਿਪਤ ਨ ਪਾਈ, ਜਿਉਂ ਪਾਵਕ ਈਂਧਨ ਨਹੀਂ ਤ੍ਰਾਪੈ, ਬਿਨ ਹਰ ਕਹਾਂ ਅਗਾਈ ਰਹਾਉ। ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਗੁਰਮੁਖੋ ਵਿਖਿਆ ਦਾ ਅਰਥ ਹੈ ਮਾਇਆ। ਇਸ ਮਾਇਆ ਦੇ ਵਿੱਚ ਕਿਸੇ ਨੇ ਵੀ ਤ੍ਰਿਪਤੀ ਨਹੀਂ ਹਾਸਲ ਕੀਤੀ, ਕਿਉਂ ਮਾਇਆ ਦਾ ਸੁਭਾਵ ਐਸਾ ਹੈ, ਸਹਿਸ ਖਟੇ ਲੱਖ ਕੋ ਉੱਠ ਤਾਵੇ, ਤ੍ਰਿਪਤ ਨ ਆਵੇ, ਮਾਇਆ ਪਾਛੈ ਪਾਵੇ। ਜਦੋਂ ਆਦਮੀ ਗਰੀਬ ਹੁੰਦਾ ਹੈ, ਉਦੋਂ ਥੋੜੀ ਭੁੱਖ ਹੁੰਦੀ ਹੈ, ਜਿਵੇਂ ਜਿਵੇਂ ਅਮੀਰ ਹੁੰਦਾ ਜਾਂਦਾ ਹੈ, ਓਨੀ ਭੁੱਖ ਵੀ ਹੋਰ ਵਧੀ ਜਾਂਦੀ ਹੈ। ਵਿਖਿਆ ਮੈਂ ਕਿਨਹੀ ਤ੍ਰਿਪਤ ਨ ਪਾਈ, ਮਾਇਆ ਦੇ ਵਿੱਚ ਕਿਸੇ ਵੀ ਮਨੁੱਖ ਨੇ ਤ੍ਰਿਪਤੀ ਨਹੀਂ ਹਾਸਲ ਕੀਤੀ। ਹਜ਼ੂਰ ਅੱਗੇ ਬੜੀ ਸੋਹਣੀ ਉਦਾਹਰਣ ਦਿੰਦੇ ਹਨ, ਜਿਉਂ ਪਾਵਕ ਈਂਧਨ ਨਹੀਂ ਤ੍ਰਾਪੈ, ਜਿਵੇਂ ਅੱਗ ਈਂਧਨ ਦੇ ਨਾਲ ਕਦੀ ਵੀ ਨਹੀਂ ਰੱਜਦੀ। ਅੱਗ ਦੇ ਵਿੱਚ ਜਿੰਨਾ ਮਰਜ਼ੀ ਈਂਧਨ ਪਾਈ ਜਾਓ, ਸਭ ਨੂੰ ਸਾੜ ਕੇ ਸੁਆਹ ਕਰੀ ਜਾਂਦੀ ਹੈ। ਇਸੇ ਤਰ੍ਹਾਂ ਮਾਇਆ ਦੇ ਵਿੱਚ ਕਿਸੇ ਨੂੰ ਵੀ ਤ੍ਰਿਪਤੀ ਨਹੀਂ ਮਿਲ ਸਕਦੀ, ਬਿਨ ਹਰ ਕਹਾਂ ਅਗਾਈ। ਹਾਂ, ਇੱਕ ਵਾਹਿਗੁਰੂ ਪਰਮੇਸ਼ਰ ਦਾ ਸਿਮਰਨ ਹੈ। ਬਲ ਤੋ ਜਲ ਤੋ ਤੌਕਿਆ ਗੁਰ ਚੰਦਨ ਸੀਤ ਲਾਇਓ, ਆਤਿਸ਼ ਦੁਨੀਆਂ ਖੁਨਕ ਨਾਮ ਖੁਦਾਇਆ। ਦੁਨੀਆਂ ਤੇ ਅੱਗ ਵਿੱਚ ਸੜ ਰਹੀ ਹੈ, ਪਰ ਵਾਹਿਗੁਰੂ ਦਾ ਨਾਮ ਇੱਕ ਠੰਡਾ ਪਦਾਰਥ ਹੈ, ਜਿਸ ਦੁਆਰਾ ਸਾਡੇ ਮਨ ਦੀ ਤ੍ਰਿਪਤੀ ਹੁੰਦੀ ਹੈ ਤੇ ਨਾਲ ਮਨ ਨੂੰ ਸ਼ਾਂਤੀ ਵੀ ਮਿਲ ਸਕਦੀ ਹੈ। ਲੋ, ਹੁਣ ਆਰੰਭ ਤੋਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕੁਝ ਉਦਾਹਰਣਾਂ ਦਿੰਦੇ ਹਨ। ਆਪ ਸੰਗਤਾਂ ਪਵਿੱਤਰ ਬਾਣੀ ਦੀ ਵਿਚਾਰ ਸਰਵਣ ਕਰੋ ਉੱਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
ਵੱਡੇ ਵੱਡੇ ਰਾਜਨ ਯਾਰ ਭੂਮਨ ਤਾਕੀ ਤ੍ਰਿਸ਼ਨਾ ਬੂਜੀ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਦੁਨੀਆਂ ਦੇ ਵਿੱਚ ਵੱਡੇ ਵੱਡੇ ਰਾਜੇ ਵੀ ਹਨ ਤੇ ਵੱਡੇ ਵੱਡੇ ਭੂਮਨ ਦਾ ਅਰਥ ਹੈ ਜਗੀਰਦਾਰ, ਜ਼ਿਮੀਦਾਰ, ਧਰਤੀ ਦੇ ਮਾਲਕ ਵੀ ਹਨ। ਤਾਕੀ ਤ੍ਰਿਸ਼ਨਾ ਬੂਜੀ, ਪਰ ਉਹਨਾਂ ਦੀ ਮਨ ਦੀ ਤ੍ਰਿਸ਼ਨਾ ਕਦੇ ਵੀ ਬੁੱਝਦੀ ਨਹੀਂ ਹੈ। ਰਾਜਾ ਰਾਜ ਦੇ ਨਾਲ ਕਦੀ ਰਜਦਾ ਨਹੀਂ ਹੈ। ਜਿਹੜਾ ਕੋਈ ਜਗੀਰਦਾਰ ਹੈ ਉਹਦੇ ਕੋਲ ਚਾਹੇ ਕਿੰਨੇ ਹਜ਼ਾਰਾਂ ਏਕੜ ਜ਼ਮੀਨ ਆ ਜਾਵੇ, ਉਹਦਾ ਵੀ ਮਨ ਰਜਦਾ ਨਹੀਂ ਹੈ। ਅੱਗੇ ਤੋਂ ਅੱਗੇ ਇਹ ਭੁੱਖ ਬਣੀ ਰਹਿੰਦੀ ਹੈ ਕਿ ਮੈਂ ਸਾਰੀ ਦੁਨੀਆਂ ਦਾ ਰਾਜ ਭਾਗ ਪ੍ਰਾਪਤ ਕਰ ਲਵਾਂ ਤੇ ਸਾਰੀ ਧਰਤੀ ਤੇ ਮੇਰੀ ਮਾਲਕੀ ਹੋਵੇ। ਇਉਂ ਵੱਡੇ ਵੱਡੇ ਰਾਜੇ ਤੇ ਜਿੰਨੇ ਵੱਡੇ ਵੱਡੇ ਜਗੀਰਦਾਰ ਹਨ, ਧਰਤੀ ਦੇ ਮਾਲਕ ਨੇ, ਉਹਨਾਂ ਦੀ ਕਦੇ ਵੀ ਤ੍ਰਿਸ਼ਨਾ ਨਹੀਂ ਬੁੱਝੀ।
ਲਪਟ ਰਹੇ ਮਾਇਆ ਰੰਗ ਮਾਤੇ ਲੋਚਨ ਕਛੂ ਨਾ ਸੂਜੀ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਜਿਹੜੇ ਐਸੇ ਰਾਜੇ ਤੇ ਜਗੀਰਦਾਰ ਨੇ ਮਾਇਆ ਦੇ ਰੰਗ ਵਿੱਚ ਮਸਤ ਹੋਏ ਹੋਏ ਹਨ ਤੇ ਮਾਇਆ ਦੇ ਵਿੱਚ ਹੀ ਲਪਟ ਰਹੇ, ਉਹ ਖਚਤ ਹੋ ਰਹੇ ਨੇ, ਮਾਇਆ ਦੇ ਰੰਗ ਦੇ ਵਿੱਚ ਮਸਤ ਹੋਏ, ਮਾਇਆ ਦੇ ਵਿੱਚ ਹੀ ਖਚਤ ਹੋ ਰਹੇ ਹਨ। ਲੋਚਨ ਕਛੂ ਨਾ ਸੂਝੀ, ਉਹਨਾਂ ਨੂੰ ਆਪਣੇ ਤੋਂ ਸਿਵਾਏ ਆਪਣੀਆਂ ਅੱਖਾਂ ਦੇ ਨਾਲ ਹੋਰ ਕੁਝ ਦਿਸਦਾ ਹੀ ਨਹੀਂ। ਇਹਦਾ ਮਤਲਬ ਇਹ ਹੈ ਉਹ ਆਪਣੇ ਆਪ ਨੂੰ ਹੀ ਸਭ ਤੋਂ ਵੱਡੇ ਤੇ ਸਭ ਤੋਂ ਵੱਧ ਖਾਸ ਵਿਅਕਤੀ ਸਮਝਦੇ ਹਨ ਤੇ ਦੂਸਰਿਆਂ ਨੂੰ ਨਿਗਾਹ ਹੇਠ ਵੀ ਨਹੀਂ ਲਿਆਉਂਦੇ।
ਵਿਖਿਆ ਮੈਂ ਕਿਨ ਹੀ ਤ੍ਰਿਪਤ ਨਾ ਪਾਈ ਜੋ ਪਾਵਕ ਈਂਧਨ ਨਹੀਂ ਧਰਾਪੈ ਬਿਨ ਹਰ ਕਹਾਂ ਅਘਾਈ ਰਹਾਉ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖੋ, ਮਾਇਆ ਦੇ ਵਿੱਚ ਕਿਸੇ ਨੇ ਵੀ ਤ੍ਰਿਪਤੀ ਨਹੀਂ ਹਾਸਲ ਕੀਤੀ, ਜਿਵੇਂ ਅੱਗ ਈਂਧਨ ਦੇ ਨਾਲ ਨਹੀਂ ਰਚ ਸਕਦੀ, ਇਸੇ ਤਰ੍ਹਾਂ ਵਾਹਿਗੁਰੂ ਦੇ ਨਾਮ ਤੋਂ ਬਿਨਾਂ ਕਿਸੇ ਦਾ ਮਨ ਨਹੀਂ ਤ੍ਰਿਪਤ ਹੋ ਸਕਦਾ। ਬਿਨਾਂ ਸੰਤੋਖ ਨਹੀਂ ਕੋ ਰਾਜੈ, ਸੁਪਨ ਮਨੋਰਥ ਬਿਰਥੇ ਸਭ ਕਾਜੈ। ਵੱਡੇ ਵੱਡੇ ਰਾਜੇ ਤੇ ਜਗੀਰਦਾਰ ਉਹ ਵੀ ਤ੍ਰਿਸ਼ਨਾ ਦੀ ਅੱਗ ਵਿੱਚ ਹੀ ਸੜਦੇ ਰਹਿੰਦੇ ਨੇ, ਕਦੇ ਉਹਨਾਂ ਦੇ ਮਨ ਨੂੰ ਸੰਤੁਸ਼ਟੀ ਨਹੀਂ ਮਿਲ ਸਕਦੀ। ਹਾਂ, ਇੱਕ ਵਾਹਿਗੁਰੂ ਦਾ ਨਾਮ ਹੈ, ਉਹ ਤੋਂ ਬਿਨਾਂ ਕਿਸੇ ਨੂੰ ਤ੍ਰਿਪਤੀ ਨਹੀਂ ਮਿਲ ਸਕਦੀ।
ਦਿਨ ਦਿਨ ਕਰਦ ਭੋਜਨ ਬਹੁ ਬਿੰਜਨ ਤਾਂ ਕਿ ਮਿਟੈ ਨਾ ਭੁੱਖਾ।
ਵਿਸਰਾਮ ਦੇ ਕੇ ਸਤਿਗੁਰੂ ਅੱਗੇ ਫਰਮਾਉਂਦੇ ਹਨ, ਦੇਖ ਲੋ ਜਿਹੜੇ ਮਾਇਆ ਤਾਰੇ ਲੋਕ ਹੁੰਦੇ ਨੇ ਉਹਨਾਂ ਨੂੰ ਖਾਣ ਪੀਣ ਦਾ ਵੀ ਬੜਾ ਸ਼ੌਕ ਹੁੰਦਾ, ਦਿਨ ਬ ਦਿਨ ਹਮੇਸ਼ਾ ਉਹ ਭੋਜਨ ਛਕਦੇ ਨੇ, ਕਦੇ ਕੋਈ ਕਦੇ ਕੋਈ, ਤੇ ਕਿਸੇ ਖਾਸ ਦਿਨ ਤਿਉਹਾਰ ਤੇ ਬਹੁ ਬਿੰਜਨ ਜਿਹੜੇ ਬਹੁਤ ਅੱਛੇ ਪਕਵਾਨ ਹੁੰਦੇ ਨੇ, ਕੋਈ ਖਾਸ ਪੌਸ਼ਟਿਕ ਭੋਜਨ ਹੁੰਦੇ ਨੇ, ਮਠਿਆਈਆਂ ਹੁੰਦੀਆਂ ਨੇ, ਉਹ ਵੀ ਖਾਂਦੇ ਨੇ, ਭਾਵ ਹਰ ਰੋਜ਼ ਭੋਜਨ ਉਹ ਵੀ ਨਿਤ ਨਵੇਂ ਨਵੇਂ ਕਿਸਮ ਦਾ ਛਕਦੇ ਨੇ ਤੇ ਖਾਸ ਦਿਨਾਂ ਤੇ ਬਹੁਤ ਤਰ੍ਹਾਂ ਦੇ ਪਕਵਾਨ ਤੇ ਮਠਿਆਈਆਂ ਵੀ ਖਾਂਦੇ ਹਨ ਤਾਂ ਕਿ ਮਿਟਾ ਨਾ ਭੁੱਖਾ, ਪਰ ਉਹਨਾਂ ਦੀ ਭੁੱਖ ਫਿਰ ਵੀ ਮਿਟਦੀ ਨਹੀਂ ਹੈ। ਸਰੀਰ ਵੀ ਹਮੇਸ਼ਾ ਲਈ ਉਹਨਾਂ ਦਾ ਭੁੱਖਾ ਹੀ ਰਹਿੰਦਾ ਹੈ ਤੇ ਮਨ ਤੇ ਹਮੇਸ਼ਾ ਭੁੱਖਾ ਰਹਿਣਾ ਹੀ ਰਹਿਣਾ ਹੈ।
ਉਦਮ ਕਰੈ ਸਵਾਨ ਕੀ ਨਿਆਈ ਚਾਰੇ ਕੁੰਟਾ ਕੋਖਾ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਿਵੇਂ ਕੁੱਤਾ ਆਪਣਾ ਪੇਟ ਭਰਨ ਵਾਸਤੇ ਉਦਮ ਕਰਦਾ ਹੈ, ਥਾਂ ਥਾਂ ਤੇ ਟੁਕੜੇ ਪਾਲਦਾ ਫਿਰਦਾ ਹੈ, ਇਸੇ ਤਰ੍ਹਾਂ ਇਸ ਮਨੁੱਖ ਦੀ ਹਾਲਤ ਹੈ, ਕੁੱਤੇ ਵਾਂਗੂ ਚਾਰੇ ਕੁੰਟਾ ਕੋਖਾ, ਉਹ ਚਾਰੇ ਕੁੰਟਾਂ ਦੀ ਚਾਰੇ ਤਰਫਾਂ ਦੀ ਕੋਖਾ ਖੋਜ ਕਰਦਾ ਰਹਿੰਦਾ ਹੈ, ਕਿੱਥੋਂ ਮੈਨੂੰ ਮਾਇਆ ਮਿਲ ਸਕਦੀ ਹੈ, ਕਿੱਥੋਂ ਬਹੁਤਾ ਧਨ ਮਿਲ ਸਕਦਾ ਹੈ। ਇਉਂ ਕੁੱਤੇ ਵਾਂਗੂ ਹਮੇਸ਼ਾ ਲਈ ਚਾਰੇ ਕੁੰਟਾਂ ਦੇ ਵਿੱਚ ਹੀ ਖੋਜ ਪੜਤਾਲ ਕਰਦਾ ਰਹਿੰਦਾ ਹੈ।
ਕਾਮਵੰਤ ਕਾਮੀ ਬਹੁ ਨਾਰੀ ਪਰਗ੍ਰਹਿ ਜੋ ਨਾ ਚੁਕੈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਿਸ ਮਨੁੱਖ ਦੇ ਕੋਲ ਬਹੁਤੀ ਮਾਇਆ ਆਉਂਦੀ ਹੈ, ਇੱਕ ਤੇ ਉਸ ਨੂੰ ਖਾਣ ਪੀਣ ਦਾ ਸ਼ੌਕ ਪੈਦਾ ਹੁੰਦਾ ਹੈ, ਫਿਰ ਅੱਗੇ ਉਹ ਹੋਰ ਵੀ ਪੁੱਠੇ ਕੰਮਾਂ ਦੇ ਵਿੱਚ ਪੈ ਜਾਂਦਾ। ਉਹ ਕੀ ਹਨ? ਕਾਮਵੰਤ ਕਾਮੀ ਬਹੁ ਨਾਰੀ, ਬਹੁਤੇ ਮਾਇਆ ਧਾਰੀ ਕਰੈਕਟਰਲੈਸ ਹੋ ਜਾਂਦੇ ਹਨ, ਕਾਮ ਦੀ ਵਾਸ਼ਨਾ ਨੂੰ ਲੈ ਕੇ, ਤੇ ਉਹ ਕਾਮੀ ਹੋ ਕੇ ਬਹੁਤ ਸਾਰੀਆਂ ਇਸਤਰੀਆਂ ਦੇ ਨਾਲ ਸੰਬੰਧ ਕਰਦਾ ਹੈ। ਪਰਗ੍ਰਹਿ ਜੋਹੋ ਨਾ ਚੁੱਕੈ, ਪਰਾਏ ਘਰਾਂ ਦੇ ਵਿੱਚ ਹਮੇਸ਼ਾ ਲਈ ਤਾੜ ਲਾਈ ਰੱਖਦਾ ਹੈ, ਪਰ ਇਹ ਉਸਦੀ ਵਾਦੀ, ਇਹ ਵਹਿਬਤ ਉਸਦੀ ਕਦੀ ਵੀ ਹਟਦੀ ਨਹੀਂ ਹੈ।
ਦਿਨ ਪ੍ਰਤ ਕਰੈ ਕਰੈ ਪਛਤਾਪੈ, ਸੋਭ ਲੋਭ ਮੈਂ ਸੁਕੈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਿਹੜਾ ਮਾਇਆ ਤਾਰੀ ਹੁੰਦਾ, ਮਾਇਆ ਤਾਰੀ ਅਤ ਅੰਨਾ ਬੋਲਾ, ਸ਼ਬਦ ਨਾ ਸੁਣੀ ਬਹ ਰੋਲ ਕਚੋਲਾ, ਮਾਇਆ ਤਾਰੀ ਹੋ ਕੇ ਆਦਮੀ ਆਪਣੇ ਮਨ ਦੇ ਸ਼ੌਕ ਪੂਰੇ ਕਰਦਾ ਹੈ, ਕਦੀ ਖਾਣ ਦੇ, ਕਦੀ ਪਹਿਨਣ ਦੇ, ਕਦੀ ਭੋਗਣ ਦੇ। ਦਿਨ ਪ੍ਰਤ ਕਰੈ ਕਰੈ ਪਛਤਾਪੈ, ਇਹ ਮਨੁੱਖ ਦਿਨ ਬਾ ਦਿਨ ਪਰਾਏ ਘਰਾਂ ਦੇ ਵਿੱਚ ਜਾ ਕੇ ਵਿਸ਼ੇ ਵਿਕਾਰ ਭੋਗਦਾ ਹੈ, ਪਰ ਜਦੋਂ ਘਰ ਆਉਂਦਾ ਹੈ, ਲੜਾਈ ਹੁੰਦੀ ਹੈ, ਰਿਸ਼ਤੇਦਾਰ ਵੀ ਲੜਨ ਤਾਂ ਪਾਉਂਦੇ ਨੇ, ਫਿਰ ਪਛਤਾਉਂਦਾ ਹੈ, ਨਾਲੇ ਤੇ ਗਲਤੀਆਂ ਕਰੀ ਜਾਂਦਾ, ਨਾਲੇ ਪਛਤਾਤਾਪ ਕਰੀ ਜਾਂਦਾ। ਸੋਗ ਲੋਭ ਮੈਂ ਸੁੱਕੈ, ਫਿਰ ਕਦੇ ਸੋਗ ਦੇ ਵਿੱਚ ਕੋਈ ਚੀਜ਼ ਚਲੀ ਜਾਂਦੀ ਹੈ, ਗਮ ਦੇ ਵਿੱਚ ਸੁੱਕਦਾ ਹੈ, ਤੇ ਨਹੀਂ ਤੇ ਮਾਇਆ ਦੇ ਲੋਭ ਦੇ ਵਿੱਚ ਹਮੇਸ਼ਾ ਲਈ ਸੁੱਕਦਾ ਰਹਿੰਦਾ ਹੈ।
ਹਰ ਹਰ ਨਾਮ ਅਪਾਰ ਅਮੋਲਾ, ਅੰਮ੍ਰਿਤ ਏਕ ਨਿਧਾਨਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖੋ, ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਨਾਮ ਇੱਕ ਬਹੁਤ ਹੀ ਅਮੋਲਕ ਰਤਨ ਹੈ, ਅੰਮ੍ਰਿਤ ਏਕ ਨਿਧਾਨਾ, ਤੇ ਇਹੀ ਨਾਮ ਇੱਕ ਅੰਮ੍ਰਿਤ ਰੂਪ ਖਜ਼ਾਨਾ ਹੈ। ਜਿੱਥੇ ਨਾਮ ਇੱਕ ਅਮੋਲਕ ਪਦਾਰਥ ਹੈ, ਉੱਥੇ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਇਹ ਅੰਮ੍ਰਿਤ ਦਾ ਵੀ ਖਜ਼ਾਨਾ ਹੈ।
ਸੂਖ ਸਹਿਜ ਆਨੰਦ ਸੰਤਨ ਕੈ, ਨਾਨਕ ਗੁਰ ਤੇ ਜਾਨਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਸੂਖ ਸਹਿਜ ਆਤਮਕ ਅਡੋਲ ਅਵਸਥਾ ਦਾ ਸੁਖ ਤੇ ਪਰਮਾਤਮਕ ਆਨੰਦ ਸੰਤਨ ਕਹਿ, ਇਹ ਸੰਤਾਂ ਦੇ ਪਾਸ ਹੁੰਦਾ, ਕਿਉਂਕਿ ਉਹਨਾਂ ਸੰਤਾਂ ਕੋਲ ਵਾਹਿਗੁਰੂ ਦਾ ਨਾਮ ਹੁੰਦਾ, ਉਸ ਨਾਮ ਦਾ ਸਦਕਾ ਉਹਨਾਂ ਮਹਾਂਪੁਰਖਾਂ ਦੇ ਕੋਲ ਆਤਮਕ ਸੁਖ ਤੇ ਪਰਮਾਤਮਕ ਆਨੰਦ ਵੀ ਆ ਜਾਂਦਾ। ਨਾਨਕ ਗੁਰ ਤੇ ਜਾਨਾ, ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਕਿ ਅਸਾਂ ਵੀ ਇਹ ਨਾਮ ਦੀ ਕਦਰੋ ਕੀਮਤ ਨੂੰ ਗੁਰ ਤੇ ਜਾਨਾ, ਗੁਰੂ ਦੀ ਕਿਰਪਾ ਨਾਲ ਜਾਣਿਆ ਹੈ।
ਧਨਾਸਰੀ ਮਹੱਲਾ ਪੰਜਵਾਂ, ਲਵੈ ਨ ਲਾਗਨ ਕੋ ਹੈ ਕਛੁਐ, ਜਾ ਕੋ ਫਿਰ ਉਹ ਧਾਵੈ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਹੁਣ ਅਗਲੇ ਸ਼ਬਦ ਵਿੱਚ, ਜਿਸ ਨੂੰ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦਾ ਰਸ ਪ੍ਰਾਪਤ ਹੋ ਜਾਂਦਾ ਹੈ, ਉਹਨੂੰ ਹੋਰ ਕਿਸੇ ਪਦਾਰਥ ਦੀ ਭੁੱਖ ਰਹਿੰਦੀ ਹੀ ਨਹੀਂ, ਇਹਦੇ ਬਾਰੇ ਚਾਨਣਾ ਪਾ ਰਹੇ ਨੇ। ਜਾਂ ਕੋ ਆਇਓ ਏਕ ਰਸਾ, ਜਿਸ ਮਨੁੱਖ ਨੂੰ ਇੱਕ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦਾ ਰਸ ਆ ਗਿਆ ਹੈ, ਖਾਣ ਪਾਨ ਆਨ ਨਹੀਂ ਖੁਦਿਆ, ਉਹਨੂੰ ਹੋਰ ਖਾਣ ਪਾਨ ਦੀ ਖੁਦਿਆ ਦਾ ਅਰਥ ਹੈ ਭੁੱਖ ਲੱਗਦੀ ਹੀ ਨਹੀਂ। ਤਾਂ ਕਿ ਚਿੱਤ ਨਾ ਵਸਾ, ਉਹਦੇ ਚਿੱਤ ਵਿੱਚ ਹੋਰ ਕੋਈ ਖਿਆਲ ਵਸਦਾ ਹੀ ਨਹੀਂ। ਜਿਹਨੂੰ ਇੱਕ ਵਾਹਿਗੁਰੂ ਦੇ ਨਾਮ ਦਾ ਰਸ ਆ ਜਾਂਦਾ ਹੈ, ਉਹਨੂੰ ਹੋਰ ਕਿਸੇ ਪਦਾਰਥ ਦੇ ਖਾਣ ਪੀਣ ਦੀ ਭੁੱਖ ਲੱਗਦੀ ਹੀ ਨਹੀਂ। ਤਾਂ ਕਿ ਚਿੱਤ ਨਾ ਵਸਾ, ਉਹਦੇ ਚਿੱਤ ਵਿੱਚ ਹੋਰ ਕੋਈ ਖਿਆਲ ਵਸਦਾ ਹੀ ਨਹੀਂ, ਬਸ ਇੱਕੋ ਪਾਸੇ ਉਹ ਮਗਨ ਰਹਿੰਦਾ ਹੈ, ਕਿਉਂਕਿ ਨਾਮ ਦਾ ਰਸ ਐਸਾ ਮਹਾਨ ਹੈ, ਲਵੈ ਨਾ ਲਾਗਣ ਕਉ ਹੈ ਕਛੂਆ, ਜਾਂ ਕੋ ਫਿਰ ਇਹੋ ਤਾਵੈ। ਇਸ ਨਾਮ ਰਸ ਦੇ ਬਰਾਬਰ ਹੋਰ ਕੋਈ ਦੁਨੀਆਂ ਦਾ, ਪਦਾਰਥਾਂ ਦਾ, ਇੱਥੋਂ ਤੱਕ ਰਾਜ ਭਾਗ ਦਾ ਸੁਖ ਵੀ ਉਸ ਦੇ ਬਰਾਬਰ ਨਹੀਂ ਲੱਗ ਸਕਦਾ। ਜਾਂ ਕੋ ਫਿਰ ਇਹ ਹੁਤਾਵੈ, ਜਿਸ ਦੀ ਪ੍ਰਾਪਤੀ ਲਈ ਇਹ ਮਨ ਫਿਰ ਹੋਰ ਪਾਸੇ ਦੌੜਦਾ ਰਹੇ, ਐਸੀ ਗੱਲ ਕਦੇ ਹੁੰਦੀ ਹੀ ਨਹੀਂ ਹੈ। ਜਿਹਨੂੰ ਇੱਕ ਵਾਰੀ ਨਾਮ ਦਾ ਰਸ ਪ੍ਰਾਪਤ ਹੋ ਜਾਂਦਾ ਹੈ, ਇਹ ਰਸ ਛਾਡੇ ਉਹ ਰਸ ਆਵਾ, ਉਹ ਰਸ ਪੀਆ ਇਹੋ ਰਸ ਨਹੀਂ ਪਾਵਾ, ਫਿਰ ਉਸ ਨਾਮ ਰਸ ਦੇ ਬਰਾਬਰ ਹੋਰ ਕੋਈ ਵਸਤੂ ਹੈ ਹੀ ਨਹੀਂ, ਜਿਸ ਵਾਸਤੇ ਇਹ ਮਨ ਹੋਰ ਪਾਸੇ ਦੌੜਦਾ ਰਵੇ।
ਰਹਾਓ ਮੌਲਿਓ ਮਨ ਤਨ
ਜਾਕੋ
ਜਾਕੋ ਹਰ ਗੁਰ ਦੀਨੋ ਇਹੋ ਅੰਮ੍ਰਿਤ ਤਿਸੀ ਕੋ ਬਨ ਆਵੈ, ਜਾਕੋ ਆਇਓ ਏਕ ਰਸਾ
ਜਾਕੋ ਗੁਰ
ਜਾਕੋ ਗੁਰ ਦੀਨੋ ਇਹੋ ਅੰਮ੍ਰਿਤ ਤਿਸੀ ਕੋ ਬਨ ਆਵੈ।
ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਅੱਖਰ ਦੇਖ ਕੇ ਪੜ੍ਹੀ ਦੇ, ਜਾਕੋ ਗੁਰ ਦੀਨੋ ਇਹੋ ਅੰਮ੍ਰਿਤ ਤਿਸੀ ਕੋ ਬਣ ਆਵੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਿਸ ਨੂੰ ਸਤਿਗੁਰੂ ਨੇ ਇਹ ਨਾਮ ਦਾ ਅੰਮ੍ਰਿਤ ਰਸ ਬਖਸ਼ਿਸ਼ ਕਰ ਦਿੱਤਾ ਹੈ, ਤਿਸੀ ਕੋ ਬਣ ਆਵੈ, ਫਿਰ ਇਹ ਉਸੇ ਨੂੰ ਹੀ ਬਣ ਆਉਂਦਾ ਹੈ, ਉਸੇ ਨੂੰ ਹੀ ਫਪਦਾ ਹੈ, ਉਸੇ ਨੂੰ ਹੀ ਅੱਛਾ ਲੱਗਦਾ ਹੈ।
ਜਾਕੋ ਆਇਓ ਏਕ ਰਸਾ ਖਾਨ ਪਾਨ ਆਨ ਨਹੀਂ ਖੁਦਿਆ ਤਾਕੈ ਚਿਤਨਾ ਬਸਾ ਰਹਾਓ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਿਸ ਨੂੰ ਇੱਕ ਵਾਰੀ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦਾ ਰਸ ਆ ਗਿਆ ਹੈ, ਖਾਨ ਪਾਨ ਆਨ ਨਹੀਂ ਖੁਦਿਆ, ਉਹਦੇ ਮਨ ਦੇ ਵਿੱਚ ਹੋਰ ਪਦਾਰਥ ਖਾਣ ਪੀਣ ਦੀ ਭੁੱਖਾ ਭੁੱਖ ਜਾਂ ਇੱਛਾ ਲੱਗਦੀ ਹੀ ਨਹੀਂ, ਤਾਕੈ ਚਿਤ ਨਾ ਬਸਾ, ਉਹਦੇ ਚਿਤ ਵਿੱਚ ਹੋਰ ਕੋਈ ਖਿਆਲ ਵੀ ਨਹੀਂ ਵਸਦਾ, ਕਿਉਂਕਿ ਜਿਹਨੂੰ ਇੱਕ ਵਾਰੀ ਨਾਮ ਦਾ ਪਰਮ ਰਸ ਪ੍ਰਾਪਤ ਹੋ ਜਾਂਦਾ ਹੈ ਤੇ ਹੋਰ ਪਦਾਰਥ ਇਹਦੇ ਮੁਕਾਬਲੇ ਤੇ ਫਿੱਕੇ ਨੇ। ਬਿਖੈ ਬਨ ਫੀਕਾ ਤਿਆਗਰੀ ਸਖੀਏ ਨਾਮ ਮਹਾਰਸ ਪੀਓ, ਬਿਨ ਰਸ ਚਾਖੇ ਬੁੱਡ ਗਈ ਸਗਲੀ ਸੁਖੀ ਨਾ ਹੋਵਤ ਜੀਓ। ਜਦੋਂ ਬਾਬਾ ਫਰੀਦ ਜੀ ਨੂੰ ਨਾਮ ਦਾ ਰਸ ਪ੍ਰਾਪਤ ਹੋ ਗਿਆ ਤਾਂ ਉਹਨਾਂ ਦੀ ਮਾਤਾ ਨੇ ਪੁੱਛਿਆ, ਐ ਪੁੱਤਰ ਆ ਜੋ ਮਿੱਠੇ ਪਦਾਰਥ ਮੈਂ ਤੇਰੇ ਅੱਗੇ ਰੱਖੇ ਨੇ, ਕੀ ਤੈਨੂੰ ਇਹਨਾਂ ਦੇ ਵਿੱਚੋਂ ਰਸ ਆਉਂਦਾ ਹੈ ਜਾਂ ਤੈਨੂੰ ਬੰਦਗੀ ਦਾ ਰਸ ਅੱਛਾ ਲੱਗਦਾ ਹੈ? ਤਾਂ ਬਾਬਾ ਫਰੀਦ ਜੀ ਨੇ ਆਖਿਆ ਸੀ, ਫਰੀਦਾ ਸ਼ੱਕਰ ਖੰਡ ਨਿਵਾਤ ਗੁੜ ਮਾਖਿਓ ਮਾਝਾ ਦੁੱਧ, ਸਭੇ ਵਸਤੂ ਮਿੱਠੀਆਂ ਰੱਬ ਨਾ ਪੁੱਜਣ ਤੁੱਧ। ਬਾਬਾ ਫਰੀਦ ਜੀ ਕਹਿਣ ਲੱਗੇ, ਮਾਂ ਭਾਵੇਂ ਇਹ ਸਾਰੀਆਂ ਚੀਜ਼ਾਂ ਦੁਨਿਆਵੀ ਪਦਾਰਥ ਮਿੱਠੇ ਨੇ, ਪਰ ਇਹ ਵਾਹਿਗੁਰੂ ਦੇ ਨਾਮ ਦੇ ਰਸਤੇ ਬਰਾਬਰ ਨਹੀਂ ਪਹੁੰਚ ਸਕਦੇ। ਜਾਂ ਕੋ ਆਇਓ ਏਕ ਰਸਾ, ਜਿਹਨੂੰ ਇੱਕ ਵਾਰੀ ਨਾਮ ਦਾ ਰਸ ਪ੍ਰਾਪਤ ਹੋ ਗਿਆ, ਖਾਣ ਪਾਨ ਆਨ ਨਹੀਂ ਖੁਦਿਆ, ਉਹਨੂੰ ਕਿਸੇ ਹੋਰ ਪਦਾਰਥ ਦੇ ਖਾਣ ਪੀਣ ਦੀ ਇੱਛਾ ਰਹਿੰਦੀ ਹੀ ਨਹੀਂ, ਤਾਕੈ ਚਿਤ ਨਾ ਬਸਾ, ਤੇ ਉਹਦੇ ਚਿਤ ਵਿੱਚ ਹੋਰ ਕੋਈ ਖਿਆਲ ਕਿਸੇ ਤਰ੍ਹਾਂ ਦਾ ਵਸਦਾ ਹੀ ਨਹੀਂ ਹੈ।
ਮੌਲਿਓ ਮਨ ਤਨ ਹੋਇਓ ਹਰਿਆ ਏਕ ਬੂੰਦ ਜਿਨ ਪਾਈ।
ਰਹਾਓ ਬਸਰਾਮ ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਬਈ ਜਿਸ ਮਨੁੱਖ ਨੇ ਵਾਹਿਗੁਰੂ ਪਰਮੇਸ਼ਰ ਦੇ ਨਾਮ ਦੀ ਇੱਕ ਅੰਮ੍ਰਿਤ ਰੂਪ ਸਵਾਂਤੀ ਬੂੰਦ ਪ੍ਰਾਪਤ ਕਰ ਲਈ, ਫਿਰ ਉਸਦਾ ਮਨ ਪਪੀਹੇ ਵਾਂਗੂ ਮੌਲਿਓ ਦਾਰਥ ਖਿੜ ਗਿਆ ਤੇ ਹਰਾ ਭਰਾ ਹੋ ਗਿਆ, ਕਿਉਂਕਿ ਨਾਮ ਇੱਕ ਸਵਾਂਤੀ ਬੂੰਦ ਹੈ, ਜਗਿਆਸੂ ਦਾ ਮਨ ਚਾਤਰਿਕ ਹੈ। ਜਦੋਂ ਕਿਸੇ ਜਗਿਆਸੂ ਨੂੰ ਇੱਕ ਨਾਮ ਦੀ ਸਵਾਂਤੀ ਬੂੰਦ ਪ੍ਰਾਪਤ ਹੋ ਜਾਂਦੀ ਹੈ, ਫਿਰ ਉਹਦਾ ਮਨ ਹਰਾ ਭਰਾ ਹੋ ਜਾਂਦਾ ਤੇ ਐਨ ਕਮਲ ਦੇ ਫੁੱਲ ਵਾਂਗੂ ਖਿੜ ਜਾਂਦਾ ਹੈ।
ਵਰਨ ਨਾ ਸਾਕੋ ਉਸਤਤ ਤਾਕੀ ਕੀਮਤ ਕਹਿਣ ਨਾ ਜਾਈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਉਸ ਵਾਹਿਗੁਰੂ ਦੇ ਨਾਮ ਰਸ ਦੀ ਮਹਿਮਾ ਅਸੀਂ ਬਿਆਨ ਨਹੀਂ ਕਰ ਸਕਦੇ ਤੇ ਨਾਲ ਹੀ ਕੀਮਤ ਕਹਿਣ ਨਾ ਜਾਈ, ਕੋਈ ਉਹਦੀ ਕੀਮਤ ਵੀ ਬਿਆਨ ਨਹੀਂ ਕੀਤੀ ਜਾ ਸਕਦੀ, ਨਾ ਤੇ ਉਸ ਨਾਮ ਰਸ ਦੀ ਉਸਤਤ ਹੀ ਅਸੀਂ ਬਿਆਨ ਕਰ ਸਕਦੇ ਹਾਂ ਤੇ ਨਾ ਹੀ ਉਸਦੀ ਕੀਮਤ ਕੋਈ ਦੱਸ ਸਕਦਾ ਹੈ।
ਕਾਲ ਨਾ ਮਿਲਿਓ ਸੇਵ ਨਾ ਮਿਲਿਓ ਮਿਲਿਓ ਆਏ ਅਚਿੰਤਾ।
ਹੁਣ ਸਤਿਗੁਰੂ ਦੇ ਚਰਨਾਂ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਸਾਨੂੰ ਇਹ ਦੱਸੋ ਵਾਹਿਗੁਰੂ ਪਰਮੇਸ਼ਰ ਦੀ ਪ੍ਰਾਪਤੀ ਕਿਸ ਸਾਧਨ ਦੇ ਨਾਲ ਹੁੰਦੀ ਹੈ? ਤਾਂ ਸਾਹਿਬ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖੋ ਕਾਲ ਨਾ ਮਿਲਿਓ, ਵੀ ਬਹੁਤੀ ਕਾਲ ਕਾਲ ਕੇ ਵੀ ਮਿਹਨਤ ਮੁਸ਼ਕਤਾਂ ਕਰਕੇ ਵੀ ਕਿਸੇ ਨੂੰ ਪਰਮੇਸ਼ਰ ਨਹੀਂ ਮਿਲਿਆ। ਤੇ ਸੇਵਾ ਕਰਕੇ ਵੀ ਉਹ ਪਰਮੇਸ਼ਰ ਨਹੀਂ ਮਿਲਿਆ। ਭਾਵ ਜਦੋਂ ਮਨੁੱਖ ਕਿਸੇ ਕਾਮਨਾ ਦੇ ਵਿੱਚ ਤੇ ਹਉਮੈ ਦੇ ਵਿੱਚ ਕੋਈ ਵੀ ਕਾਲ ਘਾਲਦਾ ਹੈ ਜਾਂ ਸੇਵਾ ਵੀ ਕਰਦਾ ਹੈ, ਉਹਨੂੰ ਪਰਮੇਸ਼ਰ ਨਹੀਂ ਮਿਲ ਸਕਦਾ। ਇਸੇ ਲਈ ਹਜ਼ੂਰ ਕਹਿੰਦੇ ਨੇ ਹਉ ਸਹਿਤ ਘਾਲ ਨਾ ਘਾਲ ਕੇ ਤੇ ਹਉ ਸਹਿਤ ਸੇਵਾ ਕਰਕੇ ਵੀ ਉਹ ਪਰਮੇਸ਼ਰ ਨਹੀਂ ਮਿਲ ਸਕਿਆ। ਮਿਲਿਓ ਆਏ ਅਚਿੰਤਾ, ਜਦੋਂ ਮਿਲਿਆ ਤਾਂ ਅਚਿੰਤਾ ਅਚਨਚੇਤ ਹੀ ਆ ਕੇ ਮਿਲਿਆ, ਤੇ ਮਿਲਿਆ ਕਿਵੇਂ? ਹੁਣ ਅੱਗੇ ਸਤਿਗੁਰੂ ਦੱਸਦੇ ਹਨ,
ਜਾਗੋ ਦਇਆ ਕਰੀ ਮੇਰਾ ਠਾਕੁਰ ਤਿਨ ਗੁਰਹਿ ਕਮਾਨੋ ਮੰਤਾ।
ਲੋ, ਜਿਸ ਉੱਤੇ ਮੇਰੇ ਠਾਕੁਰ ਮਾਲਕ ਵਾਹਿਗੁਰੂ ਨੇ ਮਿਹਰ ਕੀਤੀ ਤੇ ਉਸਨੇ ਗੁਰੂ ਦੀ ਸ਼ਰਨ ਵਿੱਚ ਆ ਕੇ ਗੁਰੂ ਦੇ ਬਖਸ਼ੇ ਨਾਮ ਮੰਤਰ ਨੂੰ ਕਮਾਇਆ। ਵਾਹਿਗੁਰੂ ਗੁਰਮੰਤਰ ਹੈ, ਜਪ ਹਉਮੈ ਖੋਈ, ਤੇ ਨਾਲ ਮੂਲ ਮੰਤਰ ਦਾ ਗੁਰਮੰਤਰ ਦਾ ਜਾਪ ਅਭਿਆਸ ਕਰਕੇ ਉਸਨੂੰ ਵਾਹਿਗੁਰੂ ਪਰਮੇਸ਼ਰ ਮਿਲਿਆ ਹੈ।
ਦੀਨ ਦਇਆਲ ਸਦਾ ਕਿਰਪਾਲਾ ਸਰਬ ਜੀਆਂ ਪ੍ਰਤਪਾਲਾ।
ਸਾਹਿਬ ਸਤਿਗੁਰੂ ਸੱਚੀ ਪਾਤਸ਼ਾਹ ਅੱਗੇ ਅਕਾਲ ਪੁਰਖ ਵਾਹਿਗੁਰੂ ਦੀ ਵਡਿਆਈ ਕਰਦੇ ਹਨ। ਉਹ ਅਕਾਲ ਪੁਰਖ ਵਾਹਿਗੁਰੂ ਦੀਨਾਂ ਤੇ ਗਰੀਬਾਂ ਤੇ ਦਇਆਲਤਾ ਕਰਨ ਵਾਲਾ ਹੈ ਤੇ ਸਦਾ ਹੀ ਕਿਰਪਾ ਦਾ ਕਰ ਹੈ। ਸਰਬ ਜੀਆਂ ਪ੍ਰਤਪਾਲਾ ਤੇ ਸਾਰੇ ਜੀਵਾਂ ਦੀ ਪਾਲਣਾ ਪੋਸ਼ਣਾ ਵੀ ਉਹੀ ਕਰ ਰਿਹਾ ਹੈ।
ਓਤ ਪੋਤ ਨਾਨਕ ਸੰਗ ਰਵਿਆ ਜੋ ਮਾਤਾ ਬਾਲ ਗੋਪਾਲਾ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਉਹ ਅਕਾਲ ਪੁਰਖ ਵਾਹਿਗੁਰੂ ਤਾਣੇ ਪੇਟੇ ਵਾਂਗ ਸਾਰਿਆਂ ਦੇ ਨਾਲ ਮਿਲਿਆ ਹੋਇਆ ਹੈ। ਦੂਜੀ ਉਦਾਹਰਣ ਦਿੰਦੇ ਨੇ ਜਿਉਂ ਮਾਤਾ ਬਾਲ ਗੋਪਾਲਾ, ਜਿਵੇਂ ਮਾਤਾ ਬਾਲ ਛੋਟੇ ਬੱਚੇ ਦੇ ਨਾਲ, ਬਾਲ ਗੋਪਾਲਾ ਵੀ ਨੰਨੇ ਮੁੰਨੇ ਬਾਲਕ ਦੇ ਨਾਲ ਲਿਪਟੀ ਰਹਿੰਦੀ ਹੈ। ਜਿਵੇਂ ਤਾਣਾ ਪੇਟੇ ਨਾਲ ਮਿਲਿਆ ਹੁੰਦਾ ਤੇ ਮਾਤਾ ਬੱਚੇ ਦੇ ਨਾਲ ਚਿਮਟੀ ਰਹਿੰਦੀ ਹੈ, ਇਸੇ ਤਰ੍ਹਾਂ ਵਾਹਿਗੁਰੂ ਪਰਮੇਸ਼ਰ ਵੀ ਸਾਰਿਆਂ ਦੇ ਨਾਲ ਮਿਲਿਆ ਹੋਇਆ ਹੈ। ਗੋਪਾਲਾ, ਬਾਲ ਗੋਪਾਲਾ ਦਾ ਅਰਥ ਨੰਨੇ ਮੁੰਨੇ ਬਾਲਕਾਂ ਨੂੰ ਬਾਲ ਗੋਪਾਲਾ ਆਖਦੇ ਹਨ, ਅਥਵਾ ਜਿਉਂ ਮਾਤਾ ਬਾਲ ਗੋਪਾਲਾ, ਜਿਵੇਂ ਮਾਤਾ ਬੱਚੇ ਨੂੰ ਚਿੰਬੜੀ ਰਹਿੰਦੀ ਹੈ ਤੇ ਗੋਪਾਲਾ, ਇਸੇ ਤਰ੍ਹਾਂ ਉਹ ਪ੍ਰਿਥਵੀ ਦਾ ਪਾਲਕ ਵਾਹਿਗੁਰੂ ਆਪਣੇ ਭਗਤਾਂ ਤੇ ਪਿਆਰਿਆਂ ਦੇ ਨਾਲ ਹਮੇਸ਼ਾ ਲਈ ਪਿਆਰ ਕਰਦਾ ਹੈ।
ਧਨਾਸਰੀ ਮਹੱਲਾ ਪੰਜਵਾਂ, ਬਾਹਰ ਜਾਓ ਗੁਰ ਆਪਣੇ ਉੱਪਰ ਜਿਨ ਹਰ ਹਰ ਨਾਮ ਦਰੜਾਇਆ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਹੁਣ ਅੱਗੇ ਪ੍ਰਭੂ ਪਿਆਰ ਦੀ ਮਹਿਮਾ ਤੇ ਨਾਲ ਸਤਿਗੁਰੂ ਦੀ ਵਡਿਆਈ ਕਰਦੇ ਹਨ। ਹਮਰੇ ਪ੍ਰਾਣ ਗੋਪਾਲ ਗੋਬਿੰਦ ਇਹਾਂ ਊਹਾਂ ਸਰਬ ਥੋਕੀ ਜਿਸੈ ਹਮਾਰੀ ਚਿੰਦ ਰਹਾਓ। ਹਮਰੇ ਪ੍ਰਾਣ ਗੋਪਾਲ ਗੋਬਿੰਦ, ਹਾਜ਼ੂਰ ਕਹਿੰਦੇ ਨੇ ਵੀ ਉਹ ਗੋਪਾਲ ਪ੍ਰਿਥਵੀ ਦਾ ਪਾਲਕ ਤੇ ਗੋ ਇੰਦਰੀਆਂ ਦਾ ਬਿੰਦ ਪ੍ਰਕਾਸ਼ਕ ਜੋ ਅਕਾਲ ਪੁਰਖ ਹੈ, ਉਹ ਸਾਡੇ ਪ੍ਰਾਣਾਂ ਦਾ ਵੀ ਆਸਰਾ ਹੈ। ਇਹਾਂ ਊਹਾਂ ਸਰਬ ਥੋਕੀ ਜਿਸੈ ਹਮਾਰੀ ਚਿੰਦ, ਇੱਥੇ ਵੀ ਤੇ ਉੱਥੇ ਵੀ, ਭਾਵ ਲੋਕ ਤੇ ਪ੍ਰਲੋਕ ਵਿੱਚ, ਹੋਰ ਵੀ ਜਿੱਥੇ ਜਾਈਏ, ਸਾਰੇ ਪਦਾਰਥਾਂ ਦੀ ਉਸੇ ਨੂੰ ਹੀ ਸਾਡੀ ਚਿੰਤਾ ਹੈ। ਭਾਵ ਜਿਵੇਂ ਮਾਤਾ ਪਿਤਾ ਨੂੰ ਆਪਣੇ ਬੱਚੇ ਦਾ ਹਰ ਜਗ੍ਹਾ ਫਿਕਰ ਹੁੰਦਾ, ਉਹ ਬੱਚਾ ਚਾਹੇ ਉਹਨਾਂ ਦੇ ਕੋਲ ਰਵੇ ਚਾਹੇ ਕਿਧਰੇ ਬਾਹਰ ਰਵੇ, ਮਾਤਾ ਪਿਤਾ ਨੂੰ ਉਹਦੀ ਰਹਿਸ਼ ਦਾ ਹਰ ਚੀਜ਼ ਦਾ ਇੰਤਜ਼ਾਮ ਕਰਨਾ ਪੈਂਦਾ। ਇਸੇ ਤਰ੍ਹਾਂ ਉਹ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਸਾਡੀ ਹਰ ਗੱਲ ਦੀ ਚਿੰਤਾ ਹੈ। ਲੋ, ਹੁਣ ਆਰੰਭ ਤੋਂ ਸਤਿਗੁਰੂ ਸੱਚੇ ਪਾਤਸ਼ਾਹ ਸਤਿਗੁਰੂ ਦੀ ਵਡਿਆਈ ਕਰਦੇ ਹਨ।
ਬਾਹਰ ਜਾਓ ਗੁਰ ਆਪਣੇ ਉੱਪਰ ਜਿਨ ਹਰ ਹਰ ਨਾਮ ਦਰੜਾਇਆ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਫਰਮਾਉਂਦੇ ਨੇ, ਅਸੀਂ ਆਪਣੇ ਸਤਿਗੁਰੂ ਤੋਂ, ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਤੋਂ ਬਲਿਹਾਰ ਜਾਂਦੇ ਹਾਂ, ਕੁਰਬਾਨ ਜਾਂਦੇ ਹਾਂ, ਜਿਨ ਹਰ ਹਰ ਨਾਮ ਦਰੜਾਇਆ। ਜੇ ਸਤਿਗੁਰੂ ਨੇ ਸਾਨੂੰ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਦ੍ਰਿੜ ਕਰਵਾ ਦਿੱਤਾ, ਦ੍ਰਿੜ ਕਰਾਉਣ ਤੋਂ ਮੁਰਾਦ ਹੈ ਹਿਰਦੇ ਵਿੱਚ, ਮਨ ਦੇ ਵਿੱਚ ਵਸਾ ਦੇਣਾ। ਅਸੀਂ ਆਪਣੇ ਉਹ ਸਤਿਗੁਰੂ ਤੋਂ ਬਲਿਹਾਰ ਜਾਂਦੇ ਹਾਂ ਜਿਸ ਨੇ ਵਾਹਿਗੁਰੂ ਦਾ ਨਾਮ ਸਾਡੇ ਮਨ ਦੇ ਵਿੱਚ ਦ੍ਰਿੜ ਕਰਵਾ ਦਿੱਤਾ ਹੈ।
ਮਹਾ ਉਧਿਆਨ ਅੰਧਕਾਰ ਮਹਿ ਜਿਨ ਸੀਧਾ ਮਾਰਗ ਦਿਖਾਇਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਮਹਾ ਉਦਿਆਨ ਅੰਧਕਾਰ ਮੈਂ, ਇਹ ਜਿਹੜਾ ਸੰਸਾਰ ਸੀ ਬਹੁਤ ਹਨੇਰਾ ਜੰਗਲ ਸੀ, ਜਿਵੇਂ ਕਈ ਜੰਗਲ ਬਹੁਤ ਸੰਘਣੇ ਹੁੰਦੇ ਨੇ ਔਰ ਉਹਦੇ ਵਿੱਚ ਇੰਨੇ ਸੰਘਣੇ ਦਰਖਤ ਤੇ ਝਾੜੀਆਂ ਹੁੰਦੀਆਂ ਹਨ, ਕਈ ਵਾਰੀ ਸੂਰਜ ਦਾ ਵੀ ਪਤਾ ਨਹੀਂ ਲੱਗਦਾ, ਦਿਨੇ ਵੀ ਹਨੇਰਾ ਉੱਥੇ ਪ੍ਰਤੀਤ ਹੁੰਦਾ। ਮਹਾ ਉਦਿਆਨ ਅੰਧਕਾਰ ਮੈਂ, ਇਸੇ ਤਰ੍ਹਾਂ ਇਹ ਸੰਸਾਰ ਵੀ ਹਨੇਰਾ ਜੰਗਲ ਹੈ ਔਰ ਇਹਦੇ ਵਿੱਚ ਰਸਤੇ ਦਾ ਭੂਰਾ ਵੀ ਪਤਾ ਨਹੀਂ ਲੱਗਦਾ, ਪਰ ਧੰਨ ਨੇ ਸਤਿਗੁਰੂ ਜਿਨ ਸਿੱਧਾ ਮਾਰਗ ਦਿਖਾਇਆ, ਜਿਨ੍ਹਾਂ ਨੇ ਸਾਨੂੰ ਵਾਹਿਗੁਰੂ ਪਰਮੇਸ਼ਰ ਦੀ ਪ੍ਰਾਪਤੀ ਦਾ ਸਿੱਧਾ ਰਾਹ ਵਿਖਾ ਦਿੱਤਾ। ਸੰਸਾਰ ਤੇ ਹਨੇਰਾ ਜੰਗਲ ਸੀ ਜਿਹਦੇ ਵਿੱਚ ਰਹਿੰਦਿਆਂ ਹੋਇਆਂ ਸਾਨੂੰ ਵਾਹਿਗੁਰੂ ਦੇ ਮਿਲਣ ਦੇ ਰਸਤੇ ਦਾ ਬਿਲਕੁਲ ਪਤਾ ਨਹੀਂ ਸੀ ਲੱਗ ਰਿਹਾ, ਪਰ ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਨੂੰ ਵਾਹਿਗੁਰੂ ਦੇ ਮਿਲਣ ਦਾ ਸਿੱਧਾ ਰਸਤਾ ਪਾਉ ਭਗਤੀ ਦਾ ਦਿਖਾ ਦਿੱਤਾ ਹੈ। ਪੂਲੇ ਮਾਰਗ ਜਿਨ੍ਹਾਂ ਬਤਾਇਆ, ਐਸਾ ਗੁਰਵਟ ਭਾਗੀ ਪਾਇਆ, ਐਸੇ ਗੁਰ ਕੋ ਬਲ ਬਲ ਜਾਈਏ ਆਪ ਮੁਕਤ ਮੋਹਿ ਤਾਰੈ, ਐਸੇ ਗੁਰੂ ਤੋਂ ਅਸੀਂ ਬਲਿਹਾਰ ਜਾਣੇ ਹਾਂ।
ਅਮਰੇ ਪ੍ਰਾਨ ਗੋਪਾਲ ਗੋਬਿੰਦ, ਹੀਆ ਉਆ ਸਰਵ ਥੋਕ ਕੀ ਜਿਸੈ ਹਮਾਰੀ ਚਿੰਦ ਰਹਾਉ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਗੁਰਮੁਖੋ, ਉਹ ਅਕਾਲ ਪੁਰਖ ਵਾਹਿਗੁਰੂ ਜੀ ਸਾਡੇ ਪ੍ਰਾਣਾਂ ਦਾ ਆਸਰਾ ਹਨ, ਇੱਥੇ ਵੀ ਤੇ ਉੱਥੇ ਪ੍ਰਲੋਕ ਵਿੱਚ ਵੀ, ਸਾਰੇ ਪਦਾਰਥਾਂ ਦੀ ਤੇ ਜਿਸ ਵਾਹਿਗੁਰੂ ਪਰਮੇਸ਼ਰ ਜੀ ਨੂੰ ਹੀ ਸਾਡੀ ਚਿੰਤਾ ਹੈ, ਭਾਵ ਸਾਨੂੰ ਕਿਸੇ ਗੱਲ ਦਾ ਫਿਕਰ ਨਹੀਂ, ਉਸ ਵਾਹਿਗੁਰੂ ਪਰਮੇਸ਼ਰ ਤੇ ਭਰੋਸਾ ਕਰਕੇ ਤੇ ਸਾਨੂੰ ਲੋਕ ਤੇ ਪ੍ਰਲੋਕ ਦੇ ਸਾਰੇ ਸੁਖ ਪ੍ਰਾਪਤ ਹੋ ਰਹੇ ਹਨ।
ਜਾਕੇ ਸਿਮਰਨ ਸਰਵ ਨਿਦਾਨਾ, ਮਾਨ ਮਹਤ ਪਤ ਪੂਰੀ।
ਰਹਾਉ ਵਿਸਰਾਮ ਦੇ ਕੀ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਵਾਹਿਗੁਰੂ ਦੇ ਸਿਮਰਨ ਦਾ ਮਹਾਤਮ ਹੁਣ ਦੱਸ ਰਹੇ ਨੇ। ਜਿਸ ਵਾਹਿਗੁਰੂ ਦਾ ਸਿਮਰਨ ਕਰਕੇ ਸਾਰੇ ਹੀ ਖਜ਼ਾਨੇ ਮਿਲ ਜਾਂਦੇ ਨੇ। ਸਭ ਨਿਧਾਨ ਦਸ ਅਸ਼ਟ ਸਿਧਾਨ, ਠਾਕੁਰ ਕਰ ਤਲ ਧਰਿਆ, ਮਾਨ ਮਹਤ ਪਤ ਪੂਰੀ ਤੇ ਮਾਨ ਸਤਕਾਰ, ਮਹਤ ਵਡਿਆਈ ਅਥਵਾ ਕੋਈ ਮੁਰਾਤਬਾ ਤੇ ਨਾਲ ਪੂਰੀ ਪਤ ਇੱਜ਼ਤ ਵੀ ਪ੍ਰਾਪਤ ਹੋ ਜਾਂਦੀ ਹੈ।
ਨਾਮ ਲੈਤ ਕੋਟ ਅਗਨਾਸੇ, ਭਗਤ ਬਾਛੈ ਸਭ ਧੂਰੀ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਲੈਂਦਿਆਂ ਕਰੋੜਾਂ ਹੀ ਪਾਪ ਨਾਸ ਹੋ ਜਾਂਦੇ ਹਨ, ਭਗਤ ਬਾਛੈ ਸਭ ਧੂਰੀ, ਜਿੰਨੇ ਭਗਤ ਲੋਕ ਨੇ ਉਹ ਵੀ ਸਾਰੇ ਉਸ ਵਾਹਿਗੁਰੂ ਦੇ ਚਰਨਾਂ ਦੀ ਧੂੜੀ ਮੰਗਦੇ ਹਨ।
ਸਰਬ ਮਨੋਰਥ ਜੇ ਕੋ ਚਾਹੈ ਸੇਵੈ ਏਕ ਨਿਧਾਨਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਜੇ ਕੋਈ ਮਨੁੱਖ ਸਾਰੇ ਹੀ ਮਨ ਚਿਤਵੇ ਪਦਾਰਥ ਲੈਣਾ ਚਾਹੁੰਦਾ ਹੈ, ਸੇਵੈ ਏਕ ਨਿਧਾਨਾ, ਤੇ ਫਿਰ ਉਹ ਇੱਕ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਸਾਰੇ ਹੀ ਸੁਖਾਂ ਦਾ ਖਜ਼ਾਨਾ ਹੈ, ਉਹਦੀ ਸੇਵਾ ਕਰੇ ਤੇ ਉਸ ਵਾਹਿਗੁਰੂ ਪਰਮੇਸ਼ਰ ਦੀ ਸੇਵਾ ਕਰਕੇ, ਸਿਮਰਨ ਕਰਕੇ, ਭਗਤੀ ਕਰਕੇ ਤੇ ਜੋ ਵੀ ਮਨ ਦਾ ਮਨੋਰਥ ਹੁੰਦਾ ਪੂਰਾ ਹੋ ਜਾਂਦਾ ਹੈ।
ਪਾਰ ਬ੍ਰਹਮ ਅਪਰੰਪਰ ਸਵਾਮੀ ਸਿਮਰਤ ਪਾਰ ਪਰਾਨਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਉਹ ਅਕਾਲ ਪੁਰਖ ਵਾਹਿਗੁਰੂ ਪਾਪਾਂ ਪੁੰਨਾਂ ਤੋਂ ਪਰੇ ਬ੍ਰਹਮ ਵਿਆਪਕ ਸਰੂਪ ਹੈ। ਅਪਰੰਪਰ ਅਪਰ ਪ੍ਰਕਿਰਤੀ ਨੂੰ ਕਹਿੰਦੇ ਨੇ, ਉਹ ਪ੍ਰਕਿਰਤੀ ਤੋਂ ਵੀ ਪਰੇ ਹੈ। ਸਵਾਮੀ ਦੀਨ ਦੁਨੀਆਂ ਦਾ ਮਾਲਕ ਸਿਮਰਤ ਪਾਰ ਪੁਰਾਨਾ, ਉਸ ਵਾਹਿਗੁਰੂ ਦਾ ਸਿਮਰਨ ਕਰਦਿਆਂ ਪਾਰ ਪੁਰਾਨਾ, ਬਈ ਮੈਂ ਤੇ ਪਵ ਸਾਗਰ ਤੋਂ ਪਾਰ ਪੈ ਗਿਆ ਹਾਂ।
ਸੀਤਲ ਸਾਧਮਾ ਸੁਖ ਪਾਇਆ, ਸੰਤ ਸੰਗ ਰਹੋ ਓਲਾ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਸੰਤਾਂ ਦੀ ਸੰਗਤ ਕਰਕੇ ਮੇਰਾ ਤੇ ਓਲਾ ਪੜਦਾ ਰਹਿ ਗਿਆ। ਕਿਉਂ? ਮਹਾਂਪੁਰਖਾਂ ਦੀ ਸੰਗਤ ਕਰਕੇ ਸੀਤਲ ਸ਼ਾਂਤ ਮੇਰਾ ਮਨ ਠੰਡਾ ਹੋ ਗਿਆ, ਮੈਨੂੰ ਆਤਮਕ ਸ਼ਾਂਤੀ ਵੀ ਮਿਲ ਗਈ ਹੈ ਤੇ ਮਹਾਂ ਸੁਖ, ਵੱਡਾ ਸੁਖ, ਪਰਮ ਸੁਖ ਵਾਹਿਗੁਰੂ ਦੇ ਮਿਲਾਪ ਦਾ ਵੀ ਮੈਨੂੰ ਪ੍ਰਾਪਤ ਹੋ ਗਿਆ।
ਹਰ ਧਨ ਸੰਚਨ ਹਰ ਨਾਮ ਭੋਜਨ, ਇਹੋ ਨਾਨਕ ਕੀਨੋ ਚੋਲਾ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਅਸੀਂ ਵਾਹਿਗੁਰੂ ਦੇ ਨਾਮ ਧਨ ਨੂੰ ਹੀ ਸੰਚਨ ਇਕੱਤਰ ਕੀਤਾ ਹੈ ਤੇ ਵਾਹਿਗੁਰੂ ਦੇ ਨਾਮ ਰੂਪੀ ਅੰਮ੍ਰਿਤ ਭੋਜਨ ਨੂੰ ਹੀ ਛਕਿਆ ਹੈ। ਇਹੋ ਨਾਨਕ ਕਿਨੋ ਚੋਲਾ ਸੀ, ਇਸ ਪਰਮੇਸ਼ਰ ਦੇ ਨਾਮ ਨੂੰ ਹੀ ਚੋਲਾ ਬਣਾਇਆ ਹੈ। ਚੋਲਾ ਕਹਿੰਦੇ ਨੇ ਰਸਦਾਇਕ ਪਦਾਰਥ। ਜਿਵੇਂ ਪੁਰਾਣੇ ਸਮੇਂ ਦੇ ਵਿੱਚ ਜੇ ਕੋਈ ਖਾਸ ਮਹਿਮਾਨ ਆਉਂਦਾ ਸੀ, ਉਸ ਨੂੰ ਚੂਰੀ ਕੁੱਟ ਕੇ ਖਵਾਈ ਜਾਂਦੀ ਸੀ ਜਾਂ ਕੜਾ ਪ੍ਰਸ਼ਾਦ ਬਣਾ ਕੇ ਛਕਾਇਆ ਜਾਂਦਾ ਸੀ। ਚੋਲੇ ਤੋਂ ਮੁਰਾਦ ਹੈ ਬਈ ਤਿੰਨ ਮੇਲ ਦਾ ਕੋਈ ਪਦਾਰਥ ਤਿਆਰ ਕਰਨਾ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਗੁਰਧਾਮਾਂ ਦੀ ਯਾਤਰਾ ਕਰਦੇ ਹੋਏ ਭੈਣੀ ਨਾਮ ਦੇ ਪਿੰਡ ਵਿੱਚ ਪਹੁੰਚੇ ਔਰ ਉੱਥੇ ਇੱਕ ਉਸ ਪਿੰਡ ਦੇ ਮੁਖੀ ਸਰਪੰਚ ਦੀ ਮਾਤਾ ਸੀ। ਉਸ ਨੂੰ ਪਤਾ ਲੱਗਿਆ ਕਿ ਗੁਰੂ ਮਹਾਰਾਜ ਸਾਡੇ ਨਗਰ ਵਿੱਚ ਆਏ ਨੇ। ਇਹ ਸਰਹਾਲੀ ਦੇ ਨੇੜੇ ਪਿੰਡ ਸੀ ਤੇ ਉਸਨੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਲਈ ਉਹ ਚੋਲਾ ਪਦਾਰਥ ਤਿਆਰ ਕੀਤਾ। ਉਸਨੇ ਪ੍ਰਸ਼ਾਦੇ ਬਣਾਏ, ਦੇਸੀ ਘਿਓ ਲਾ ਕੇ ਤੇ ਖੰਡ ਪਾ ਕੇ ਉਹ ਚੋਲਾ ਪਦਾਰਥ ਤਿਆਰ ਕੀਤਾ ਤੇ ਗੁਰੂ ਮਹਾਰਾਜ ਦੇ ਕੋਲ ਆਈ, ਆ ਕੇ ਬੇਨਤੀ ਕੀਤੀ, ਮਹਾਰਾਜ ਤੁਸੀਂ ਸਫ਼ਰ ਕਰਕੇ ਆਏ ਹੋ ਤੇ ਤੁਸੀਂ ਆ ਚੋਲਾ ਛਕੋ, ਉਸ ਤੋਂ ਬਾਅਦ ਫਿਰ ਮੈਂ ਲੰਗਰ ਤਿਆਰ ਕਰਕੇ ਲਿਆਵਾਂਗੀ। ਗੁਰੂ ਮਹਾਰਾਜ ਬੜੇ ਪ੍ਰਸੰਨ ਹੋਏ, ਕਹਿਣ ਲੱਗੇ ਅੱਛਾ, ਅੱਜ ਤੋਂ ਬਾਅਦ ਇਸ ਪਿੰਡ ਦਾ ਨਾਮ ਚੋਲਾ ਹੋਵੇਗਾ। ਤੇ ਜਦੋਂ ਇਹ ਗੱਲ ਪਿੰਡ ਵਾਲਿਆਂ ਨੇ ਸੁਣੀ, ਉਹ ਕਹਿਣ ਲੱਗੇ ਮਹਾਰਾਜ ਇਹ ਸਾਡੇ ਪਿੰਡ ਦਾ ਨਾਮ ਤੇ ਭੈਣੀ ਹੈ ਤੇ ਸਰਕਾਰੀ ਕਾਗਜ਼ਾਂ ਦੇ ਵਿੱਚ ਸਾਰੀ ਥਾਵਾਂ ਤੇ ਭੈਣੀ ਹੀ ਇਹ ਪਿੰਡ ਹਮੇਸ਼ਾ ਲਈ ਚੱਲਿਆ ਆ ਰਿਹਾ ਹੈ, ਇਸ ਲਈ ਇਹਦਾ ਨਾਮ ਚੋਲਾ ਕਿਵੇਂ ਹੋ ਸਕਦਾ ਹੈ। ਸਤਿਗੁਰੂ ਕਹਿਣ ਲੱਗੇ ਹੁਣ ਗੁਰੂ ਦੇ ਮੂੰਹੋਂ ਬਚਨ ਹੋਇਆ ਹੈ, ਸਾਧ ਬਚਨ ਅਟਲਾ ਦਾ, ਹੁਣ ਇਹ ਚੋਲਾ ਹੀ ਹੋਵੇਗਾ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਉਹ ਪਿੰਡ ਦੇ ਚੌਧਰੀ ਨੂੰ ਆਖਿਆ, ਜਦੋਂ ਹੁਣ ਤੁਸੀਂ ਪਿੰਡ ਦਾ ਮਾਮਲਾ ਉਤਾਰਨ ਵਾਸਤੇ ਜਾਵੋ ਤੇ ਤੁਹਾਨੂੰ ਜਿਹੜੇ ਮਾਲ ਅਫਸਰ ਪੁੱਛਣਗੇ ਤੁਸੀਂ ਕਿਹੜੇ ਪਿੰਡੋਂ ਆਏ ਹੋ, ਤੁਸੀਂ ਇਹ ਕਹਿਣਾ ਵੀ ਅਸੀਂ ਚੋਲੇ ਪਿੰਡ ਤੋਂ ਆਏ ਹਾਂ। ਤੇ ਜਦੋਂ ਸਤਿਗੁਰੂ ਮਹਾਰਾਜ ਨੇ ਇਹ ਬਚਨ ਕੀਤਾ ਤੇ ਇਹ ਪਿੰਡ ਦਾ ਚੌਧਰੀ ਜਦੋਂ ਮਾਮਲਾ ਉਤਾਰਨ ਵਾਸਤੇ ਗਿਆ, ਮਾਲ ਅਫਸਰ ਨੇ ਪੁੱਛਿਆ ਬਈ ਕਿਹੜੇ ਪਿੰਡੋਂ ਆਏ ਹੋ, ਉਹ ਅੱਗੋਂ ਕਹਿਣ ਲੱਗਾ ਅਸੀਂ ਚੋਲੇ ਪਿੰਡ ਤੋਂ ਆਏ ਹਾਂ। ਉਹ ਕਹਿੰਦੇ ਕਿਹੜੇ ਜ਼ਿਲ੍ਹੇ ਵਿੱਚ ਹੈ? ਕਹਿੰਦੇ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਹੈ। ਉਹ ਹੈਰਾਨ ਹੋਇਆ, ਕਹਿਣ ਲੱਗਾ ਵੀ ਇੱਥੇ ਤੇ ਕੋਈ ਚੋਲੇ ਨਾਮ ਦਾ ਪਿੰਡ ਹੀ ਨਹੀਂ ਹੈ। ਫਿਰ ਉਹ ਸਾਰੇ ਰਜਿਸਟਰ ਵੇਖੇ ਗਏ, ਪਰ ਹੈਰਾਨੀ ਦੀ ਗੱਲ ਤਾਂ ਇਹ ਹੋਈ ਜਿੱਥੇ ਵੀ ਭੈਣੀ ਪਿੰਡ ਲਿਖਿਆ ਹੋਇਆ ਸੀ ਸਭ ਥਾਵਾਂ ਤੇ ਉੱਥੇ ਚੋਲਾ ਹੀ ਲਿਖਿਆ ਮਿਲਿਆ। ਸਾਰੇ ਹੈਰਾਨ ਹੋਏ। ਇਉਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਜਿਹੜਾ ਪਵਿੱਤਰ ਸ਼ਬਦ ਹੈ, ਇਹੋ ਨਾਨਕ ਕੀਨੋ ਚੋਲਾ, ਵੀ ਇਹ ਹੁਣ ਗੁਰੂ ਨਾਨਕ ਸਾਹਿਬ ਜੀ ਨੇ ਭੈਣੀ ਪਿੰਡ ਤੋਂ ਚੋਲਾ ਪਿੰਡ ਦਾ ਨਾਮ ਬਣਾ ਦਿੱਤਾ, ਕਿਉਂਕਿ ਉਸ ਮਾਤਾ ਨੇ ਚੋਲਾ ਪਦਾਰਥ ਜੋ ਛਕਾਇਆ ਸੀ। ਇਸ ਢੰਗ ਦੇ ਨਾਲ ਵੀ ਇਹ ਸ਼ਬਦ ਦੇ ਨਾਲ ਸਾਖੀ ਇਤਿਹਾਸਕ ਮਹਾਂਪੁਰਖ ਸੁਣਾਉਂਦੇ ਸਨ।
ਸਰਾਸਰੀ ਮਹੱਲਾ ਪੰਜਵਾਂ, ਜੈ ਕਰਨੀ ਹੋਵੇ ਸ਼ਰਮਿੰਦਾ, ਇਹਾ ਕਮਾਨੀ ਰੀਤ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਹੁਣ ਕਿਸੇ ਸਾਕਤ ਪੁਰਸ਼ ਨੂੰ ਉਪਦੇਸ਼ ਦਿੰਦੇ ਹਨ। ਮਾਇਆ ਮੋਹ ਭੂਲੋ ਅਵਰਹਿ ਹੀਤ, ਹਰ ਚੰਦੌਰੀ ਬਨ ਹਰ ਪਾਤਰੇ, ਇਹ ਤੁਹਾਰੋ ਬੀਤ ਰਹਾਓ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਇਹਨਾਂ ਸਿਧਾਂਤ ਰੂਪ ਪੰਕਤੀਆਂ ਵਿੱਚ ਫਰਮਾਉਂਦੇ ਹਨ, ਮਾਇਆ ਮੋਹ, ਇਹ ਜਿਹੜਾ ਜੀਵ ਹੈ ਮਾਇਆ ਦੇ ਮੋਹ ਕਾਰਨ ਭੁੱਲਿਆ ਹੋਇਆ ਹੈ, ਤੇ ਅਵਰਾ ਹੀਤ, ਹੋਰ ਪਾਸੇ ਹੀ ਹੀਤ, ਇਹ ਪ੍ਰੇਮ ਕਰੀ ਜਾ ਰਿਹਾ ਹੈ। ਮਾਇਆ ਦੇ ਮੋਹ ਦੇ ਕਾਰਨ ਭੁੱਲਿਆ ਹੋਇਆ ਜੀਵ ਅਕਾਲ ਪੁਰਖ ਵਾਹਿਗੁਰੂ ਨੂੰ ਛੱਡ ਕੇ ਹੋਰ ਪਾਸੇ ਪ੍ਰੇਮ ਕਰੀ ਜਾ ਰਿਹਾ ਹੈ, ਪਰ ਇਸ ਨੂੰ ਇਸ ਗੱਲ ਦਾ ਪਤਾ ਨਹੀਂ। ਹਰ ਚੰਦੌਰੀ ਬਨ ਹਰ ਪਾਤਰੇ, ਵਾਹਿਗੁਰੂ ਤੋਂ ਬਿਨਾਂ ਹੋਰ ਜਿਤਨੇ ਵੀ ਮਾਇਆ ਦੇ ਚਮਤਕਾਰ ਨੇ, ਦੁਨੀਆਂ ਦੇ ਪਦਾਰਥ ਨੇ, ਹਰ ਚੰਦੌਰੀ ਇਹ ਹਰੀ ਚੰਦ ਦੀ ਨਗਰੀ ਵਾਂਗ ਨੇ, ਭਾਵ ਇਹ ਤੇ ਐਵੇਂ ਝੂਠੇ ਬੱਦਲਾਂ ਦੇ ਪਰਛਾਵੇਂ ਨੇ, ਤੇ ਜਾਂ ਬਨ ਹਰ ਪਾਤਰੇ, ਜਿਵੇਂ ਜੰਗਲ ਦੇ ਹਰੇ ਪੱਤਰੇ ਕੁਝ ਸਮੇਂ ਲਈ ਹਰੇ ਦਿਖਾਈ ਦਿੰਦੇ ਨੇ, ਜਦੋਂ ਪਤਝੜ ਰੁੱਤ ਆਉਂਦੀ ਹੈ ਉਸ ਵੇਲੇ ਸਾਰੇ ਪੱਤਰੇ ਸੁੱਕ ਕੇ ਚੜ ਜਾਂਦੇ ਨੇ, ਇਹ ਤੁਹਾਰੋ ਬੀਤ। ਸਤਿਗੁਰੂ ਕਹਿੰਦੇ ਨੇ ਐ ਮਨੁੱਖ ਇਹ ਇਹ ਤੁਹਾਰੋ ਵੀ ਤੇਰਾ ਵੀ ਤੇ ਬੀਤ ਬੈਤ ਤੇਰਾ ਵੀ ਤੇਰੀ ਵੀ ਤੇ ਪਾਇਆ ਇਸੇ ਤਰ੍ਹਾਂ ਦੀ ਹੀ ਹੈ। ਅਥਵਾ ਇਹ ਤੁਹਾਰੋ ਬੀਤ, ਬੀਤ ਦਾ ਅਰਥ ਹੈ ਬੈਤ ਧਨ। ਆ ਜੋ ਧਨ ਪਦਾਰਥ ਤੇਰੇ ਕੋਲ ਹੈ ਇਹ ਵੀ ਹਰੀ ਚਾਂਦੀ ਨਗਰੀ ਵਾਂਗੂ ਝੂਠਾ ਤੇ ਜੰਗਲ ਦੇ ਹਰੇ ਪੱਤਰਿਆਂ ਵਾਂਗੂ ਥੋੜੇ ਦਿਨ ਦਾ ਹੀ ਪ੍ਰਾਹੁਣਾ ਹੈ ਔਰ ਕੁਛ ਸਮੇਂ ਤੋਂ ਬਾਅਦ ਇਹਨੇ ਵੀ ਪਤਝੜ ਰੁੱਤ ਵਾਂਗੂ ਬੀਜ ਦਾ ਅਰਥ ਬੀਤ ਜਾਣਾ ਤੇਰੇ ਹੱਥੋਂ ਨਿਕਲ ਜਾਣਾ ਹੈ। ਸੰਸਾਰ ਦੀ ਹਰ ਚੀਜ਼ ਝੂਠੀ ਹੈ ਇਸ ਲਈ ਇਹਦੇ ਨਾਲ ਮੋਹ ਪਿਆਰ ਨਹੀਂ ਕਰਨਾ ਚਾਹੀਦਾ। ਲੋਹਣ ਆਰੰਭ ਤੋਂ ਸਤਿਗੁਰੂ ਜੀ ਫਰਮਾਉਂਦੇ ਹਨ।